जी अपना इतिहास दर्शन कर रहे हैं हर रोज कि किस तरह गोकुल चंद मिस्टर गोकुल चंद लिखे ट्रांसफॉर्मेशन ऑफ सिखिज्म कि किस तरह ये रब नू प्यार करने वाली कौम दूसरे अंदर पला करन पला मंगन वाली कौम अपनी ही हस्ती कैम करने लिए कैम रखन लिए हथियार चुकने पे जिहड़े दूसरे अंदर पला करते सन उन्होंने अपनी हस्ती कैम रखने हथियार चुकने पे और फिर कुदरत दी खेड के आयरनी कि उस चीज ने इन्हों फिर इन्ना बलवान बना दिता। अजकल आप विचार रहे हैं कि जो जकरिया खान लाहौर का गवर्नर से नवाब कपूर सिंह की देन सिख हस्तियां जिन्हों सदके खालसा राज कायम होया उन हस्तियां कदमों के दर्शन कर रहे थे नवाब कपूर सिंह जी के। जकरिया खान ने जो ये पॉलिसी बनाई कि सिखां नूं खत्म करना है और सिखां ने फिर अमृतसर विच इकट्ठे होके मता बनाया कि जिहड़ा खजाना सरकार नूं जांदा है वो खजाना सिखां नूं खत्म करन लई वरत्या जांदा है। उस खजाने नूं राह विच ही अपने हत्थां विच लै लिया जाए ते शाही खजाने विच ओह पहुंचे ही ना। जकरिया खान ने पंजाब विच गश्ती फौज उसनूं आखदी जो रात दिने फौज गश्तां करती रहिंदी सी कि कितें सिख मिल जाए और इधर सिखां दे काफले जो भाई नवाब सिंह भाई कपूर सिंह जी होरां दे कमांड विच और दूसरा दीवान दरबारा सिंह जी ते ये भी गश्तां करते पर लुक छिप के पिछले दिन आपां देखिया कि किस तरह मुल्तान तो दिल्ली नूं जा रहा 4 लाख का खजाना सिंघां ने रस्ते विच अपने हत्थां च लै लिया। फिर कसूर तो लाहौर नूं 1 लाख रुपए का खजाना वो भी अपने अधिकार विच कर लिया। इस तो कुछ 80 महीने की गल 1727 खबर पहुंचाओ कुछ सिखां दी ड्यूटी लाई हुई सी कि उन्होंने भेस वटा के सारी खबर रखनी कि शाही फौजां दे दस्ते कित्थे फिरते हैं ते खजाना किधर नूं किधर जा रहा है। 80 महीने की गल खबर पहुंचाओ सिखां ने भाई कान सिंह जी नूं खबर पहुंचाई कि मुर्तजा खान गवर्नमेंट का बहुत कट्टर मुसलमान सी ते बहुत लड़ाइयां विच आप अगे हो के सिखां दे विरुद्ध लड़ता रहा। ये घोड़ियां ਦਿੱਲੀ ਔਰ ਲਾਹੌਰ ਦਰਬਾਰ ਨੂੰ ਬਹੁਤ ਵਧੀਆ ਘੋੜੇ ਔਰ ਹਥਿਆਰ ਲਿਆ ਕੇ ਦਿੰਦਾ ਹੁੰਦਾ ਸੀ, ਵੇਚਦਾ ਸੀ ਗੌਰਮੈਂਟ ਨੂੰ। ਸੋ ਗੌਰਮੈਂਟ ਦਾ ਬਹੁਤ ਅਹਿਮ ਅੰਗ ਸੀ। ਸਿੰਘਾਂ ਨੇ ਖਬਰ ਪਹੁੰਚਾਈ ਭਾਈ ਕਾਨ ਸਿੰਘ ਜੀ ਕਿ ਮੁਰਤਜ਼ਾ ਖਾਨ ਈਰਾਨ ਤੋਂ, ਅਫਗਾਨਿਸਤਾਨ ਤੋਂ, ਵਜ਼ੀਰਿਸਤਾਨ ਤੋਂ ਬਹੁਤ ਸੈਂਕੜੇ ਹੀ ਘੋੜੇ ਅਤੇ ਬਹੁਤ ਵਧੀਆ ਹਥਿਆਰ ਆਪਣੇ ਕਾਫਲੇ ਨਾਲ ਲੈ ਕੇ ਜਾ ਰਿਹਾ ਦਿੱਲੀ ਦਰਬਾਰ ਨੂੰ ਬਚਾਉਣ। ਅਤੇ ਇਹ ਕਾਫਲਾ ਕੱਲ੍ਹ ਨੂੰ ਜੰਡਿਆਲੇ ਪਹੁੰਚੇਗਾ। ਭਾਈ ਕਪੂਰ ਸਿੰਘ ਜੀ ਨੇ ਆਪਣੇ ਸਾਰੇ ਜਥੇ ਨੂੰ ਨਾਲ ਲੈ ਕੇ ਜਿੱਥੇ ਇਸ ਕਾਫਲੇ ਨੇ ਰਾਤ ਕੱਟਣੀ ਸੀ ਉਸ ਜਗ੍ਹਾ ਦਾ ਖਬਰ ਪਹੁੰਚਾਊ ਸਿੰਘਾਂ ਨੇ ਪਤਾ ਕੀਤਾ ਹੋਇਆ ਸੀ। ਭਾਈ ਕਪੂਰ ਸਿੰਘ ਜੀ ਦਾ ਜਥਾ ਉੱਥੇ ਪਹੁੰਚ ਗਿਆ ਰਾਤ ਨੂੰ, ਔਰ ਜਦੋਂ ਉਹ ਸੁੱਤੇ ਹੋਏ ਸਨ ਚਾਰ ਚੁਫੇਰਿਓਂ ਇਸ ਤਰ੍ਹਾਂ ਜੈਕਾਰਿਆਂ ਦੀਆਂ ਗੂੰਜਾਂ ਔਰ ਬੰਦੂਕਾਂ ਦੇ ਚੱਲਣ ਦੀ ਆਵਾਜ਼ ਕਿ ਉਹ ਇਕਦਮ ਭੈਭੀਤ ਹੋ ਗਏ, ਕੋਈ ਉੱਠਿਆ ਹੀ ਨਹੀਂ ਅੱਗੋਂ ਮੁਕਾਬਲਾ ਕਰਨ ਨੂੰ। ਸਾਰੇ ਆਪਣੀਆਂ ਜਾਨਾਂ ਬਚਾਉਣ ਲਈ ਲੰਮੇ ਪੈ ਰਹੇ। ਸਿੰਘਾਂ ਨੇ ਸਾਰੇ ਘੋੜੇ, ਸਿੰਘਾਂ ਕੋਲ ਘੋੜੇ ਵਿਚਾਰੇ ਮਾੜੇ ਸਨ ਕਿਉਂਕਿ ਉਹਨਾਂ ਨੂੰ ਤਾਂ ਖਾਣ ਪੀਣ ਨੂੰ ਵੀ ਨਹੀਂ ਦਿੱਤਾ ਜਾਂਦਾ ਸੀ ਬਹੁਤਾ। ਸਿੰਘਾਂ ਨੇ ਆਪਣੇ ਘੋੜੇ ਉੱਥੇ ਛੱਡ ਕੇ ਉਹ ਸਾਰੇ ਘੋੜੇ ਆਪ ਕੁਛ ਘੋੜਿਆਂ 'ਤੇ ਸਵਾਰ ਹੋ ਗਏ, ਬਾਕੀਆਂ ਨੂੰ ਨਾਲ ਲੈ ਲਿਆ ਔਰ ਹਥਿਆਰ ਵੀ ਸਾਰੇ ਨਾਲ ਲੈ ਕੇ ਮਿੰਟਾਂ ਵਿੱਚ ਹੀ ਅਲੋਪ ਹੋ ਗਏ। ਲਾਹੌਰ ਤੋਂ ਸ਼ਾਹੀ ਫੌਜ ਆਈ, ਉਹ ਸਭ ਝਾੜੀਆਂ ਔਰ ਝੱਲਾਂ ਦੇਖਦੀ ਰਹੀ, ਕੁਛ ਦਿਨ ਕੁਛ ਨਹੀਂ ਮਿਲਿਆ, ਵਾਪਸ ਚਲੇ ਗਏ। ਇਹ ਸਿੰਘਾਂ ਨੇ ਸੋਚਿਆ ਕਿ ਪਰਮਾਤਮਾ ਨੇ ਆਪ ਉਹਨਾਂ ਨੂੰ ਇਹ ਘੋੜੇ ਔਰ ਹਥਿਆਰ ਭੇਜੇ ਹਨ ਮਹਾਰਾਜ ਜੀ ਨੇ। ਇਹਨੇ ਘੋੜਿਆਂ ਔਰ ਹਥਿਆਰਾਂ ਦੇ ਮਿਲ ਜਾਣ 'ਤੇ ਉਹ ਸਾਰੇ ਹੋਰ ਸਿੰਘ ਇਸ ਕਾਫਲੇ ਵਿੱਚ ਆ ਮਿਲੇ, ਔਰ ਇਹ ਸਾਰੇ ਸਿੰਘ ਅੰਮ੍ਰਿਤਧਾਰੀ ਹੁੰਦੇ ਸਨ। ਥੋੜ੍ਹੇ ਹੀ ਦਿਨਾਂ ਵਿੱਚ ਇਹ ਕਾਫਲਾ ਹੋਰ ਬਹੁਤ ਵੱਡਾ ਹੋ ਗਿਆ, ਔਰ ਹੁਣ ਜੋ ਸਰਕਾਰੀ ਫੌਜੀ ਗਸ਼ਤੇ ਫਿਰਦੇ ਸਨ ਉਹਨਾਂ ਨਾਲ ਵੀ ਟੱਕਰਾਂ ਲੈਣ ਲੱਗਾ। ਦਿੱਲੀ ਦਰਬਾਰ ਨੂੰ ਇਹ ਖਬਰਾਂ ਪਹੁੰਚਦੀਆਂ ਸਨ ਔਰ ਉਹ ਬਹੁਤ ਘਬਰਾਏ। ਉਹਨਾਂ ਨੇ ਦਿੱਲੀ ਤੋਂ ਹਾਥੀ ਊਠ ਔਰ ਘੋੜਿਆਂ ਦੇ ਬਹੁਤ ਸਾਰੇ ਫੌਜ ਭੇਜੀ ਲਾਹੌਰ ਸਿੱਖਾਂ ਨੂੰ ਫੜਨ ਵਾਸਤੇ, ਪਰ ਸਿੱਖ ਇਹ ਜਿਉਂ ਜਿਉਂ ਹੀ ਕਰੜਾਈ ਕਰਦੇ ਸਿੱਖ ਤਿਉਂ ਤਿਉਂ ਹੋਰ ਤਕੜੇ ਬਣਦੇ, ਔਰ ਇਹ ਹੈਰਾਨ ਸਨ ਕਿ ਇਹਨਾਂ ਨੂੰ ਅਸੀਂ ਮਾਰ ਰਹੇ ਹਾਂ ਅਤੇ ਹੋਰ ਤਕੜੇ ਹੋ ਰਹੇ ਹਨ ਜੀ। ਇਹ 1726-27 ਦੇ ਵਰ੍ਹੇ ਹਨ ਭਾਈ ਤਾਰਾ ਸਿੰਘ ਜੀ ਦੀ ਅਤੇ ਨਾਲ 500 ਹੋਰ ਮਾਸੂਮ ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਜੋ ਖਾਲਸੇ ਨੇ ਸਟੈਂਡ ਲਿਆ। ਅਕਤੂਬਰ 1726 ਨੂੰ ਮੁਹੰਮਦ ਜ਼ਾਫਰ ਖਾਨ ਪਿਸ਼ਾਵਰ ਦੇ ਇਲਾਕੇ ਦਾ ਮਾਮਲਾ ਦਿੱਲੀ ਲੈ ਕੇ ਜਾ ਰਿਹਾ ਹੈ। ਦਿੱਲੀ ਤੋਂ ਹੀ ਹੁਣ ਫੌਜ ਆਈ ਹੈ, ਲਾਹੌਰ ਤੋਂ ਵੀ, ਕਿ ਜਦੋਂ ਸ਼ਾਹੀ ਖਜ਼ਾਨਾ ਜਾ ਰਿਹਾ ਹੋਵੇ ਤਾਂ ਉਸਦੀ ਰੱਖਿਆ ਲਈ ਬਹੁਤ ਵੱਡੀ ਫੌਜ ਹੁਣ ਉਸਦੇ ਨਾਲ ਹੈ। ਖਬਰ ਪਹੁੰਚਾਊ ਸਿੰਘਾਂ ਨੇ ਖਬਰ ਦਿੱਤੀ ਕਿ ਮੁਹੰਮਦ ਜ਼ਾਫਰ ਖਾਨ ਤਰਨ ਤਾਰਨ ਤੋਂ ਹੁੰਦਾ ਹੋਇਆ ਗੋਇੰਦਵਾਲ ਦੇ ਪੱਤਣ ਤੋਂ ਉਸਨੇ ਬਿਆਸਾ ਦਰਿਆ ਪਾਰ ਕਰਨਾ ਹੈ। ਸਿੰਘ ਆਪਣਾ ਜਥਾ ਇਕੱਠਾ ਕਰਕੇ ਉੱਥੇ ਪਹੁੰਚ ਗਏ। ਇਸ ਖਜ਼ਾਨੇ ਦੇ ਨਾਲ ਬਹੁਤ ਵੱਡੀ ਫੌਜ ਹੈ। ਹੁਣ ਸਿੰਘਾਂ ਨੇ ਕੀ ਕੀਤਾ ਕਿ ਜਦੋਂ ਇਹ ਫੌਜ ਬੇੜੀਆਂ ਰਾਹੀਂ ਪਰਲੇ ਪਾਸੇ ਜਾ ਰਹੀ ਹੈ, ਅੱਧੀ ਕੁ ਫੌਜ ਪਰਲੇ ਪਾਸੇ ਚਲੇ ਗਈ ਔਰ ਅੱਧੀ ਫੌਜ ਅਜੇ ਇੱਧਰ ਹੈ ਅਤੇ ਖਜ਼ਾਨਾ ਇੱਧਰ ਹੈ। ਸਿੰਘਾਂ ਨੇ ਚਾਰ ਚੁਫੇਰਿਓਂ ਜੋ ਛੁਪੇ ਹੋਏ ਸਨ ਇੱਕਦਮ ਜਕਾਰਿਆਂ ਨਾਲ ਆਕਾਸ਼ ਗੁੰਜਾ ਦਿੱਤਾ ਔਰ ਗੋਲੀਆਂ ਦਮੀ ਚਾਰ ਚੁਫੇਰਿਓਂ ਵਰਾਇਆ। ਸਾਰੇ ਆਪਣੀ ਜਾਨਾਂ ਬਚਾਉਂਦੇ ਦੌੜ ਗਏ ਔਰ ਇਹ ਸਾਰਾ ਖਜ਼ਾਨਾ ਖਾਲਸੇ ਨੇ ਆਪਣੇ ਕਬਜ਼ੇ 'ਚ ਕਰਕੇ ਔਰ ਜੋ ਸਾਰੇ ਘੋੜੇ ਸਨ ਜਿਨ੍ਹਾਂ 'ਤੇ ਲੱਦਿਆ ਹੋਇਆ ਸੀ ਖਜ਼ਾਨਾ, ਉਹ ਵੀ ਔਰ ਸਾਰਾ ਖਜ਼ਾਨਾ ਲੈ ਕੇ ਘੋੜੇ ਉਡਾ ਕੇ ਮਿੰਟਾਂ ਵਿੱਚ ਅਲੋਪ ਹੋ ਗਏ। ਨਵੰਬਰ ਦੇ ਸ਼ੁਰੂ ਵਿੱਚ ਇਸੇ ਸਾਲ ਦੀ ਗੱਲ ਹੈ ਕਿ ਸਰਦਾਰ ਕਪੂਰ ਸਿੰਘ ਜੀ ਦਾ ਜਥਾ ਔਰ ਦੀਵਾਨ ਦਰਬਾਰਾ ਸਿੰਘ ਜੀ ਦਾ ਜਥਾ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਇਕੱਠੇ ਹਨ, ਕਿਉਂਕਿ ਜ਼ਿਆਦਾ ਇਹ ਜਦੋਂ ਸੂਹ ਮਿਲਦੀ ਉਦੋਂ ਖਜ਼ਾਨੇ ਨੂੰ ਜਿੱਧਰੋਂ ਵੀ ਆਉਂਦਾ ਉਸਨੂੰ ਕਬਜ਼ੇ 'ਚ ਕਰਕੇ ਅਤੇ ਫਿਰ ਇੱਧਰ ਪਹਾੜੀਆਂ ਜਾਂ ਸ਼ੰਭਾ ਵਿੱਚ ਜਾ ਲੁਕਦੇ ਜਿੱਥੇ ਕਿ ਸਰਕਾਰੀ ਫੌਜ ਆਉਣੋਂ ਡਰਦੀ। ਕਈ ਵਾਰ ਟਾਕਰੇ ਵੀ ਹੁੰਦੇ ਪਰ ਹਮੇਸ਼ਾ ਸਰਕਾਰੀ ਫੌਜ ਦਾ ਗਸ਼ਤਾ ਦਸਤਾ ਆਪਣਾ ਨੁਕਸਾਨ ਕਰਾ ਕੇ ਜਾਂਦਾ। ਇੱਥੇ ਖਬਰ ਮਿਲੀ ਕਿ 200-300 ਘੋੜਿਆਂ ਉੱਪਰ ਬਹੁਤ ਕੀਮਤੀ ਸਮਾਨ ਲੱਦਿਆ ਹੋਇਆ ਹੈ ਅਤੇ ਉਹ ਦਿੱਲੀ ਸ਼ਾਹੀ ਖਜ਼ਾਨੇ ਲਈ ਜਾ ਰਿਹਾ ਹੈ। ਖਬਰ ਪਹੁੰਚਾਊ ਸਿੰਘਾਂ ਨੇ ਖਬਰ ਦਿੱਤੀ ਔਰ ਇਹ ਸਾਰਾ ਸਮਾਨ ਕਸ਼ਮੀਰ ਤੋਂ ਆ ਰਿਹਾ ਸੀ। ਜਿੱਥੇ ਜਥੇ ਠਹਿਰੇ ਹੋਏ ਸਨ ਉਸ ਤੋਂ 2 ਕੁ ਮੀਲ ਹਟਵਾਂ ਕਾਫਲੇ ਨੇ ਰਾਤ ਕੱਟਣੀ ਸੀ। ਜਦੋਂ ਰਾਤ ਹੋਈ ਤਾਂ ਸਿੰਘਾਂ ਨੇ ਕਾਫਲੇ ਨੂੰ ਚਾਰ ਚੁਫੇਰਿਓਂ ਘੇਰਾ ਪਾ ਲਿਆ ਔਰ ਸਾਰੇ ਘੋੜਿਆਂ ਨੂੰ ਜਿਨ੍ਹਾਂ 'ਤੇ ਅਸਮਾਨ ਲੱਦਿਆ ਹੋਇਆ ਸੀ ਉਹ ਲੈ ਕੇ ਆਪਣੇ ਡੇਰੇ ਪਹੁੰਚ ਗਏ ਔਰ ਨਾਲ ਕੁਛ ਜੋ ਉਸ ਕਾਫਲੇ ਦੇ ਬੰਦੇ ਸਨ ਮੁਸਲਮਾਨ ਸਨ ਬਹੁਤੇ ਸਾਰੇ ਹੀ, ਉਹਨਾਂ ਨੂੰ ਨਾਲ ਲੈ ਗਏ ਕਿ ਤੁਸੀਂ ਘੋੜਿਆਂ ਨੂੰ ਨਾਲ ਲੈ ਕੇ ਚੱਲੋ ਸਾਡੇ। ਜਦ ਡੇਰੇ ਪਹੁੰਚੇ ਸਮਾਨ ਖੋਲ੍ਹਿਆ ਗਿਆ ਅਤੇ ਉਹਦੇ ਵਿੱਚ ਬਹੁਤ ਕੀਮਤੀ ਸ਼ਾਲ, ਕਸ਼ਮੀਰੀ ਸ਼ਾਲ, ਪਸ਼ਮੀਨੇ ਦੇ ਸ਼ਾਲ, ਗਲੀਚੇ, ਕਸਤੂਰੀ, ਚਾਂਦੀ ਦੇ ਭਾਂਡੇ ਸਨ। ਪਰ ਉਹ ਜਿਹੜੇ ਬੰਦੇ ਕਾਫਲੇ ਦੇ ਨਾਲ ਸਨ ਘੋੜੇ ਲੈ ਕੇ ਚੱਲ ਰਹੇ, ਉਹਨਾਂ ਨੇ ਸਿੰਘਾਂ ਨੂੰ ਦੱਸਿਆ ਕਿ ਇਹ ਮਾਲ ਸੇਠ ਪ੍ਰਤਾਪ ਚੰਦ ਦਾ ਹੈ। ਸੇਠ ਪ੍ਰਤਾਪ ਚੰਦ ਸਿਆਲਕੋਟ ਤੋਂ ਸੀ ਜੀ, ਨਕਸ਼ਾ ਬਣਾ ਕੇ ਲਿਆਂਦਾ ਹੈ ਤਾਂ ਕਿ ਸਾਰੀ ਉਹ ਪਿਕਚਰ ਦੇ ਸਕੀਏ ਕਿ ਖਾਲਸਾ ਅੱਜ ਇੱਥੇ ਕੀ ਹੋਇਆ ਕੱਲ ਨੂੰ ਕਿੱਥੇ। ਸਿਆਲਕੋਟ ਤੋਂ ਸੇਠ ਪ੍ਰਤਾਪ ਚੰਦ ਸੀ ਜਿਹੜਾ ਕਸ਼ਮੀਰੀ ਸਮਾਨ ਸਾਰੇ ਹਿੰਦੁਸਤਾਨ ਵਿੱਚ ਪਹੁੰਚਾਉਂਦਾ, ਇਸ ਦਾ ਉਹ ਵਪਾਰੀ ਸੀ। ਦਿੱਲੀ, ਬਨਾਰਸ, ਸੂਰਤ, ਬੰਬਈ ਬਹੁਤ ਵੱਡੇ ਵੱਡੇ ਸ਼ਹਿਰਾਂ 'ਚ ਉਸਦਾ ਇਹ ਸਮਾਨ ਸਾਰਾ ਸ਼ਾਹੀ ਘਰਾਣੇ ਵਾਸਤੇ ਜਾ ਰਿਹਾ ਸੀ। ਉਹਨਾਂ ਨੇ ਦੱਸਿਆ ਨਾਲ ਜੋ ਘੋੜੇ ਲੈ ਕੇ ਜਾ ਰਹੇ, ਉਹਨਾਂ ਨੇ ਕਿਹਾ ਕਿ ਪ੍ਰਤਾਪ ਚੰਦ ਸ਼ਾਹੀ ਘਰਾਣੇ ਵਾਸਤੇ ਲੈ ਕੇ ਜਾ ਰਿਹਾ, ਪਰ ਇਹਦੀ ਕੀਮਤ ਉਸ ਨੂੰ ਤਾਂ ਮਿਲਣੀ ਹੈ ਜਦੋਂ ਇਹ ਸਮਾਨ ਉੱਥੇ ਪਹੁੰਚਿਆ। ਇਸ ਵੇਲੇ ਇਹ ਸਮਾਨ ਸ਼ਾਹੀ ਘਰਾਣੇ ਦਾ ਨਹੀਂ, ਇਸ ਵੇਲੇ ਸੇਠ ਪ੍ਰਤਾਪ ਚੰਦ ਦਾ ਹੈ। ਖਾਲਸੇ ਨੇ, ਦੀਵਾਨ ਦਰਬਾਰਾ ਸਿੰਘ ਨੇ ਕਿਹਾ ਕਿ ਖਾਲਸਾ ਜੀ, ਆਪਾਂ ਇਹ ਸਮਾਨ ਸ਼ਾਹੀ ਘਰਾਣੇ ਦਾ ਨਹੀਂ, ਔਰ ਇਸੇ ਤਰ੍ਹਾਂ ਸਾਰਾ ਪੰਡਾ ਬੰਨ ਦੇਈਏ ਔਰ ਸੇਠ ਪ੍ਰਤਾਪ ਚੰਦ ਨੂੰ ਪਹੁੰਚਾਇਆ ਜਾਵੇ। ਕਿਉਂਕਿ ਮਕਸਦ ਕੋਈ ਲੁੱਟਾਂ ਖੂਹਾਂ ਕਰਨ ਦਾ ਨਹੀਂ ਸੀ, ਧਨ ਮਾਲ ਇਕੱਠਾ ਕਰਨ ਦਾ ਨਹੀਂ ਸੀ, ਮਕਸਦ ਸਿਰਫ ਹਕੂਮਤ ਨੂੰ ਸਬਕ ਦੇਣ ਦਾ ਸੀ। ਨਵੰਬਰ ਦਾ ਮਹੀਨਾ ਹੈ ਔਰ ਇਹ ਸਿੰਘ ਸਾਰੇ ਘੋੜਿਆਂ 'ਤੇ ਦਿਨ ਰਾਤ ਰਹਿੰਦੇ ਹਨ, ਕੱਪੜੇ ਨਹੀਂ ਹਨ ਸਰਦੀਆਂ ਵਾਲੇ, ਫਿਰ ਵੀ ਕਿਸੇ ਨੇ ਇੱਕ ਵੀ ਸ਼ਾਲ ਜਾਂ ਲੋਈ ਵਿੱਚੋਂ ਨਹੀਂ ਹਿਲਾਈ। ਉਸੇ ਤਰ੍ਹਾਂ ਸਾਰਾ ਸਮਾਨ ਬੰਨ ਕੇ ਸੇਠ ਪ੍ਰਤਾਪ ਚੰਦ ਉੱਥੇ ਹੀ ਕਿਧਰੇ ਲੁੱਕ ਗਿਆ ਸੀ, ਉਸ ਨੂੰ ਜਾ ਕੇ ਲੱਭਿਆ ਔਰ ਉਸਦੇ ਸਮਾਨ ਸਾਰੇ ਹਵਾਲੇ ਕੀਤਾ ਔਰ ਅਫਸੋਸ ਕੀਤਾ ਕਿ ਸਾਨੂੰ ਪਤਾ ਨਹੀਂ ਸੀ, ਅਸੀਂ ਸ਼ਾਹੀ ਘਰਾਣੇ ਦਾ ਸਮਾਨ ਸਮਝੇ ਸੀ। ਖਾਲਸੇ ਦਾ ਐਡਾ ਉੱਚਾ ਆਚਰਣ ਸੀ। ਇਸ ਤੋਂ ਅੱਗੇ ਆਪਾਂ ਕੱਲ੍ਹ ਨੂੰ ਵਿਚਾਰ ਜੀ, ਦਿੱਲੀ ਦਰਬਾਰ ਦੀ ਸਭ ਤੋਂ ਜ਼ਿਆਦਾ ਆਮਦਨੀ ਉਹ ਇਸ ਪਾਸਿਓਂ ਪੰਜਾਬ, ਜੋ ਅੱਜ ਕੱਲ੍ਹ ਪਾਕਿਸਤਾਨ ਔਰ ਅਫਗਾਨਿਸਤਾਨ ਇਸ ਏਰੀਏ ਵਿੱਚੋਂ ਸੀ, ਮਾਮਲੇ ਦੀ ਸ਼ਕਲ ਵਿੱਚ। 3 ਸਾਲ ਹੋ ਗਏ ਹਨ ਹੁਣ ਇਹ ਸਿੱਖ ਜਿਹੜਾ ਵੀ ਉੱਧਰ ਜਾਂਦਾ ਹੈ ਖਜ਼ਾਨਾ ਉਸਨੂੰ ਹੀ ਰਸਤੇ ਵਿੱਚ ਰੋਕ ਲੈਂਦੇ ਹਨ। ਉਹਨਾਂ ਨੇ ਫੌਜ ਭੇਜੀ ਦਿੱਲੀਓਂ, ਹੋਰ ਹਰ ਤਰ੍ਹਾਂ ਦੀ ਪ੍ਰੋਟੈਕਸ਼ਨ ਦਿੱਤੀ, ਪਰ ਹਰ ਵਾਰੀ ਖਾਲਸਾ ਨਵੀਂ ਚਾਲ ਚੱਲ ਕੇ ਔਰ ਖਜ਼ਾਨਾ ਆਪਣੇ ਹੱਥ 'ਚ ਕਰ ਲੈਂਦਾ ਹੈ। 3 ਵਰੇ ਹੋ ਗਏ ਦਿੱਲੀ ਦਰਬਾਰ ਨੂੰ ਕੋਈ ਮਾਮਲਾ ਨਹੀਂ ਗਿਆ ਪੰਜਾਬ ਇਸ ਪਾਸਿਓਂ। ਉਹਨਾਂ ਨੇ ਬਾਦਸ਼ਾਹ ਨੇ ਜ਼ਕਰੀਆ ਖਾਨ ਵੱਲ ਇੱਕ ਤਕੜੀ ਫੌਜ ਦੇ ਕੇ ਪੰਜਾਬ ਭੇਜਿਆ, ਹੈਬਤ ਖਾਨ ਜਨਰਲ ਦਾ ਨਾਂ ਸੀ, ਅਤੇ ਉਸਨੂੰ ਤਾਕੀਦ ਕੀਤੀ ਕਿ ਲਾਹੌਰ ਦਰਬਾਰ ਕੋਲੋਂ ਪਿਛਲੇ 3 ਸਾਲਾਂ ਦਾ ਮਾਮਲਾ ਲੈ ਕੇ ਆਉਣਾ ਹੈ ਔਰ ਜਿੰਨੇ ਦਿਨ ਉਹ ਨਾ ਦੇਵੇ 1 ਦਿਨ ਦਾ 5,000 ਰੁਪਇਆ ਉਸ ਵਿੱਚ ਜਮ੍ਹਾਂ ਕਰੀ ਜਾਣਾ ਉਸਨੂੰ ਪੈਨਲਟੀ ਵਜੋਂ। ਜ਼ਕਰੀਆ ਖਾਨ ਨੇ ਆਖਿਰ ਆਪਣੇ ਹੀ ਉਸਦੀ ਜੋ ਕੁਛ ਆਪਣੀ ਪ੍ਰੋਪਰਟੀ ਸੀ ਉਹ ਪਾ ਕੇ, ਕੁਛ ਖਜ਼ਾਨੇ 'ਚ ਪਾ ਕੇ ਇਹ ਰਕਮ ਪੂਰੀ ਕੀਤੀ ਔਰ ਇਸ ਨੂੰ ਫੌਜ ਦੀ ਬਹੁਤ ਵੱਡੀ ਟੁਕੜੀ ਦੇ ਨਾਲ ਦਿੱਲੀ ਵੱਲ ਤੋਰਿਆ। ਸਿੰਘਾਂ ਦਾ, ਜਿਨ੍ਹਾਂ ਸਿੰਘਾਂ ਦੀ ਡਿਊਟੀ ਸੀ ਸਾਰੇ ਪਹਿਰਾ ਰੱਖਣਾ 4 ਚੁਫੇਰੇ, ਉਹਨਾਂ ਨੇ ਜਥੇ ਨੂੰ ਆ ਕੇ ਇਤਲਾਹ ਦਿੱਤੀ ਕਿ ਇਹ ਖਜ਼ਾਨਾ ਜੋ ਦਿੱਲੀ ਜਾ ਰਿਹਾ ਹੈ, ਕੱਲ੍ਹ ਰਾਤ ਨੂੰ ਤਰਨ ਤਾਰਨ ਦੇ ਕੋਲ ਨੂਰਦੀਨ ਦੀ ਸਰਾਂ ਹੈ, ਕੱਲ੍ਹ ਰਾਤ ਇਹਨਾਂ ਨੇ ਉੱਥੇ ਠਹਿਰਨਾ ਹੈ। ਖਾਲਸਾ ਆਪਣਾ ਸਾਰਾ ਜਥਾ ਉੱਥੇ ਇਕੱਠਾ ਹੋ ਗਿਆ। ਸਵੇਰ ਹੋਈ ਤਾਂ ਜਥੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਜਥੇ ਦੇ ਇੱਕ ਹਿੱਸੇ ਨੇ ਉਸ ਕਾਫਲੇ 'ਤੇ ਹਮਲਾ ਕਰ ਦਿੱਤਾ। ਲੜਾਈ ਸ਼ੁਰੂ ਹੋ ਗਈ। ਕੁਛ ਦੇਰ ਲੜਾਈ ਦੇ ਬਾਅਦ ਖਾਲਸਿਆਂ ਦਾ ਜਥਾ ਜੋ ਸੀ ਉਹ ਪਿੱਛੇ ਨੂੰ ਹਟਣ ਲੱਗਾ। ਮੁਗਲਾਂ ਨੇ ਸਮਝਿਆ ਕਿ ਖਾਲਸਾ ਮੈਦਾਨ ਛੱਡ ਕੇ ਦੌੜ ਰਿਹਾ ਹੈ, ਉਹਨਾਂ ਨੇ ਪਿੱਛਾ ਕੀਤਾ। ਉਹ ਜਥਾ ਬਹੁਤ ਦੂਰ ਨਿਕਲ ਗਿਆ ਅਤੇ ਸਾਰੀ ਫੌਜ ਵੀ ਉਸ ਦਾ ਪਿੱਛਾ ਕਰਦੀ ਦੂਰ ਨਿਕਲ ਗਈ। ਹੁਣ ਜਿਹੜਾ ਦੂਜਾ ਹਿੱਸਾ ਖਾਲਸੇ ਦੇ ਜਥੇ ਦਾ ਇੱਥੇ ਲੁਕਿਆ ਬੈਠਾ ਸੀ, ਉਹਨਾਂ ਨੇ ਖਜ਼ਾਨਾ ਕਬਜ਼ੇ ਵਿੱਚ ਕਰ ਲਿਆ ਔਰ ਸਾਰੇ ਪਹਿਰੇਦਾਰਾਂ ਨੂੰ ਵੀ ਨਾਲ ਲੈ ਕੇ ਉਹਨਾਂ ਦੇ ਘੋੜੇ ਉਹਨਾਂ ਕੋਲੋਂ ਹੀ ਹਕਵਾ ਕੇ ਅਤੇ ਆਪਣੇ ਜੰਗਲਾਂ ਵਿੱਚ ਚਲੇ ਗਏ। ਇਹ ਬਹੁਤ ਹਰ ਇੱਕ ਵਾਰੀ ਅਸਚਰਜ ਸਟ੍ਰੈਟਜੀ ਯੂਜ ਕਰਦੇ। ਮੁਗਲਾਂ ਨੇ ਆਪਣਾ ਸਾਰਾ ਜ਼ੋਰ ਲਾ ਲਿਆ। ਉਹ ਇਸ ਨੂੰ ਖਤਮ ਕਰਨ ਲਈ ਜਾ ਰਹੇ ਹਨ ਅਤੇ ਉਹ ਦੇਖਦੇ ਹਨ ਕਿ ਹਰ ਰੋਜ਼ ਇਸ ਦੀ ਤਾਕਤ ਵੱਧ ਰਹੀ ਔਰ ਉਸ ਦੇ ਪਿੱਛੇ ਕਾਰਨ ਗੁਰਬਾਣੀ ਦੀ ਸਟਰੈਂਥ ਸੀ। ਗੁਰਬਾਣੀ ਦੀ ਸਟਰੈਂਥ ਔਰ ਜੋ ਜਥੇਦਾਰ ਸਨ ਉਹ ਬਹੁਤ ਉੱਚੇ ਹਾਂਜੀ ਕਰਨੀ ਵਾਲੇ। ਹੁਣ ਦਿੱਲੀ ਦਰਬਾਰ ਦੀਆਂ ਵੀ ਔਰ ਲਾਹੌਰ ਦਰਬਾਰ ਦੀਆਂ ਵੀ ਗੋਡਣੀਆਂ ਲੱਗ ਗਈਆਂ। ਹੁਣ ਜ਼ਕਰੀਆ ਖਾਨ ਦਿੱਲੀ ਜਾਂਦਾ ਹੈ ਸਲਾਹ ਕਰਨ ਕਿ ਕੀ ਕੀਤਾ ਜਾਵੇ। ਖਜ਼ਾਨਾ ਖਾਲੀ ਹੈ ਲਾਹੌਰ ਦਾ ਵੀ ਦਿੱਲੀ ਦਾ ਵੀ ਔਰ ਐਡੀ ਵੱਡੀ ਗੱਲ ਮੁੱਠੀ ਭਰ ਖਾਲਸੇ ਦੇ ਜਥੇ ਨੇ ਕੀਤੀ ਜਿਹੜੀ ਕਿ ਉਹ ਕਦੀ ਸੋਚ ਵੀ ਨਹੀਂ ਸਕਦੇ ਸਨ। They were brought down to their knees and now they had a meeting in Delhi to carve out a new strategy. ਹੁਣ ਜ਼ਕਰੀਆ ਖਾਨ ਨੂੰ ਬਾਦਸ਼ਾਹ ਨੇ ਦਿੱਲੀ ਬੁਲਾਇਆ ਹੈ ਅਤੇ ਇਸ ਤੋਂ ਅੱਗੇ ਕੀ ਹੁੰਦਾ ਹੈ ਕੱਲ੍ਹ ਨੂੰ ਵਿਚਾਰਾਂਗੇ ਜੀ। ਇਹ ਗੱਲ 1733 ਸਨ ਦੀ ਹੈ ਜਦੋਂ ਕਿ ਸਿੰਘਾਂ ਨੇ ਲਾਹੌਰ ਦਰਬਾਰ ਔਰ ਦਿੱਲੀ ਦਰਬਾਰ ਦੇ ਖਜ਼ਾਨੇ ਉਹਨਾਂ ਦੀ ਉਹ ਹਾਲਤ ਕੀਤੀ ਕਿ ਹਕੂਮਤਾਂ ਦਾ ਚੱਲਣਾ ਮੁਸ਼ਕਲ ਹੋ ਗਿਆ। ਸਿੱਖਾਂ 'ਤੇ ਬਹੁਤ ਕਰੜੀਆਂ ਬੰਦਿਸ਼ਾਂ ਸਨ ਉਦੋਂ ਅੱਜ ਕੱਲ੍ਹ ਵਾਂਗੂ। ਜਿਸ ਤਰ੍ਹਾਂ ਅੱਜ ਕੱਲ੍ਹ ਹਰ ਇੱਕ ਪਿੰਡ ਵਿੱਚ ਗੁਰਦੁਆਰਾ ਸਾਹਿਬ ਹਨ, ਉਦੋਂ ਇਸ ਤਰ੍ਹਾਂ ਨਹੀਂ ਸਨ। ਇੱਥੇ ਬਾਬਾ ਅਤਰ ਸਿੰਘ ਜੀ ਮਸਤੂ ਆਉਣ ਵਾਲਿਆਂ ਨੇ ਬਹੁਤੇ ਉਸ ਸਮੇਂ 'ਚ ਪਿੰਡ ਪਿੰਡ 'ਚ ਗੁਰਦੁਆਰੇ ਬਣੇ। ਇਹਨਾਂ ਸਮਿਆਂ 'ਚ 1733 ਚੌਦਾਂ 'ਤੇ ਜਿੱਥੇ ਜਿੱਥੇ ਮਹਾਰਾਜ ਜੀ ਹੋਰਾਂ ਦੇ ਚਰਨ ਪਏ ਸਨ ਉੱਥੇ ਵੀ ਨਹੀਂ ਅਜੇ ਗੁਰਦੁਆਰੇ ਬਣੇ ਸਨ। ਔਰ ਜਿਹੜੇ ਬਣੇ ਸਨ ਜਿਸ ਤਰ੍ਹਾਂ ਹਰਿਮੰਦਰ ਸਾਹਿਬ, ਨਨਕਾਣਾ ਸਾਹਿਬ, ਅਨੰਦਪੁਰ ਸਾਹਿਬ, ਇਸ ਤਰ੍ਹਾਂ ਦੇ ਹੋ, ਉੱਥੇ ਸਿੱਖਾਂ ਨੂੰ ਉੱਥੇ ਪਹਿਰੇ ਲੱਗੇ ਹੋਏ ਸਨ ਮੁਸਲਮਾਨਾਂ ਦੇ, ਮੁਗਲਾਂ ਦੇ, ਕੋਈ ਸਿੱਖ ਗੁਰੂ ਘਰ ਵਿੱਚ ਜਾ ਨਹੀਂ ਸਕਦਾ ਸੀ। ਇਹ ਜੋ ਅੰਮ੍ਰਿਤਸਰ ਵਿੱਚ ਮੀਟਿੰਗ ਹੋਈ ਸੀ ਇਹ ਉਹਨਾਂ ਤੋਂ ਚੋਰੀ ਹੋਈ ਸੀ। ਹੁਣ ਜ਼ਕਰੀਆ ਖਾਨ ਦਿੱਲੀ ਜਾਂਦਾ ਹੈ, ਦਿੱਲੀ ਦੇ ਤਖ਼ਤ 'ਤੇ ਉਸ ਵੇਲੇ ਔਰੰਗਜ਼ੇਬ ਦਾ ਪੋਤਰਾ ਅਤੇ ਸ਼ਾਹਜਹਾਨ ਦਾ ਪੁੱਤਰ ਸ਼ਾਹ ਮੁਹੰਮਦ ਦਿੱਲੀ ਦੇ ਤਖ਼ਤ 'ਤੇ ਬੈਠਾ ਹੈ। ਉੱਥੇ ਸਾਰੀ ਸੋਚ ਵਿਚਾਰ ਹੁੰਦੀ ਹੈ। ਜ਼ਕਰੀਆ ਖਾਨ ਜੀ, ਇਸ ਦਾ ਬਾਪ ਅਬਦੁਲ ਸਮੰਦ ਖਾਨ ਉਸ ਦਾ ਨਾਂ ਸੀ। ਇਸ ਤੋਂ ਪਹਿਲਾਂ ਪੰਜਾਬ ਦਾ ਗਵਰਨਰ ਜ਼ਕਰੀਆ ਖਾਨ ਦਾ ਬਾਪ ਸੀ ਅਬਦੁਲ ਖਾਨ, ਪਰ ਉਹ ਇੰਨਾ ਜ਼ਾਲਮ ਨਹੀਂ ਸੀ, ਇਸ ਕਰਕੇ ਉਸ ਨੂੰ ਹਟਾ ਕੇ ਜ਼ਕਰੀਆ ਖਾਨ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ। ਔਰ ਇਹ ਮੁਗਲਾਂ ਦੇ ਵਿੱਚ ਮਸ਼ਹੂਰ ਸੀ, ਇਸ ਦਾ ਨਾਂ ਖਾਨ ਬਹਾਦਰ ਕਰਕੇ ਸਾਰੇ ਜਾਣਦੇ ਸਨ ਕਿ ਬਹੁਤ ਬਹਾਦਰ ਸੀ ਔਰ ਬੜਾ ਜ਼ਾਲਮ ਆਦਮੀ ਸੀ। ਔਰ ਸਿੱਖਾਂ 'ਤੇ ਇਸਨੇ ਹਰ ਕਿਸਮ ਦੀ ਕਰੜਾਈ ਕਰਕੇ ਦੇਖ ਲਈ, ਗੁਰੂ ਘਰਾਂ 'ਚ ਜਾਣਾ ਬੰਦ ਕਰ ਦਿੱਤਾ ਔਰ ਸਿੱਖਾਂ ਦਾ ਰਹਿਣਾ ਮੁਸ਼ਕਲ ਕਰ ਦਿੱਤਾ, ਜਿਸ ਲਈ ਸਿੱਖ ਆਪਣਾ ਘਰ ਬਾਹਰ ਛੱਡ ਕੇ, ਜ਼ਮੀਨਾਂ ਜਾਇਦਾਦਾਂ ਛੱਡ ਕੇ, ਬਾਲ ਬੱਚਿਆਂ ਨੂੰ ਨਾਲ ਲੈ ਕੇ ਜੰਗਲਾਂ 'ਚ ਔਰ ਰਾਜਸਥਾਨ ਦੇ ਮਾਰੂਥਲਾਂ 'ਚ ਚਲੇ ਗਏ। ਪਰ ਇਸ ਵੇਲੇ ਜੋ ਇਹ ਖਾਲਸਾ ਦਲਾਂ ਨੇ, ਤਰੁਣਾ ਦਲ ਨੇ ਖਾਸ ਕਰਕੇ, ਜੋ ਸਰਕਾਰ ਦਾ ਮਾਲੀਆ ਸਰਕਾਰ ਦੇ ਖਜ਼ਾਨੇ 'ਚ ਜਾਣਾ ਬਿਲਕੁਲ ਬੰਦ ਕਰ ਦਿੱਤਾ ਅਤੇ ਹਕੂਮਤ ਨੂੰ ਸਮਝ ਆਈ ਕਿ ਜ਼ਕਰੀਆ ਖਾਨ ਜਿਹੜਾ ਇੰਨਾ ਜ਼ਾਲਮ ਸੀ ਔਰ ਮਸ਼ਹੂਰ ਸੀ ਸਾਰੇ ਹਿੰਦੁਸਤਾਨ 'ਚ ਖਾਨ ਬਹਾਦਰ ਸਾਹਿਬ, ਉਸਨੂੰ ਸਿੱਖ ਖਾਨੂ ਆਖਦੇ ਹੁੰਦੇ ਸੀ। ਉਸ ਦਾ ਰਤਾ ਜਿੰਨਾ ਵੀ ਸਿੱਖਾਂ 'ਤੇ ਰੋਬ ਨਹੀਂ ਸੀ, ਖਾਨੂ ਕਿਹਾ ਜਾਂਦਾ ਸੀ। ਦਿੱਲੀ ਬੈਠ ਕੇ ਵਿਚਾਰ ਹੋਈ, ਜ਼ਕਰੀਆ ਖਾਨ ਨੇ ਦੱਸਿਆ ਕਿ ਮੈਂ ਹਰ ਉਹ ਤਰੀਕਾ ਵਰਤ ਕੇ ਦੇਖ ਲਿਆ ਹੈ ਜਿਸ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਸੀ, ਪਰ ਇਹ ਦਿਨੋ ਦਿਨ ਜਿੰਨੀ ਸਖਤਾਈ ਕਰਦੇ ਹਾਂ ਉਨੇ ਹੀ ਇਹ ਤਕੜੇ ਹੁੰਦੇ। ਹੁਣ ਦਿੱਲੀ ਦਰਬਾਰ ਵੀ ਔਰ ਲਾਹੌਰ ਦਰਬਾਰ ਵੀ ਦੇਖ ਰਿਹਾ ਹੈ ਕਿ ਖਜ਼ਾਨੇ ਖਾਲੀ ਹਨ। ਇੱਕੋ ਇੱਕ ਤਰੀਕਾ ਹੈ ਕਿ ਇਹਨਾਂ ਨਾਲ ਸੁਲਾਹ ਕੀਤੀ ਜਾਵੇ ਤਾਂ ਕਿ ਖਜ਼ਾਨੇ ਵਿੱਚ ਮਾਲੀਆ ਆਉਣਾ ਫਿਰ ਸ਼ੁਰੂ ਹੋਵੇ। ਸਲਾਹ ਇਹ ਬਣਦੀ ਹੈ ਕਿ ਸਿੱਖਾਂ ਨੂੰ ਪਿਆਰ ਨਾਲ ਉਹਨਾਂ ਨਾਲ ਸੁਲਾਹ ਕੀਤੀ ਜਾਵੇ, ਉਹਨਾਂ 'ਤੇ ਜਿਹੜੀਆਂ ਬੰਦਿਸ਼ਾਂ ਲਾਈਆਂ ਹਨ ਉਹ ਸਾਰੀਆਂ ਉਠਾ ਲਈਆਂ ਜਾਣ, ਕੋਈ ਬੰਦਿਸ਼ ਨਾ ਹੋਵੇ, ਉਹ ਆਪਣੇ ਘਰਾਂ ਵਿੱਚ ਆ ਕੇ ਵੱਸਣ, ਜੰਗਲਾਂ 'ਚੋਂ ਆ ਕੇ ਘਰਾਂ 'ਚ ਆ ਕੇ ਵੱਸਣ। ਜ਼ਕਰੀਆ ਖਾਨ ਨੂੰ ਸ਼ਾਹ ਮੁਹੰਮਦ ਨੇ ਪੁੱਛਿਆ ਕਿ ਇੰਨੀ ਫੌਜ ਤੁਹਾਡੇ ਕੋਲ ਹੈ, ਦਿੱਲੀ ਤੋਂ ਅਸੀਂ ਇੰਨੀ ਫੌਜ ਭੇਜੀ ਔਰ ਫਿਰ ਵੀ ਉਹ ਕਿਸ ਤਰ੍ਹਾਂ ਇਹ ਸਭ ਕੁਛ ਕਰ ਜਾਂਦੇ ਹਨ। ਜ਼ਕਰੀਆ ਖਾਨ ਨੇ ਦੱਸਿਆ ਕਿ ਫੌਜ ਤਾਂ ਫਿਰਦੀ ਹੈ ਪੰਜਾਬ ਵਿੱਚ, ਪਰ ਉਹਨਾਂ ਦਾ ਹੁੰਦਾ ਹੈ ਕਿ ਰਾਤ ਨੂੰ ਇੱਥੇ ਫੌਜ ਦੀ ਇਸ ਟੁਕੜੀ ਨੇ ਰਾਤ ਨੂੰ ਇੱਥੇ ਆਰਾਮ ਕਰਨਾ, ਦੂਜੀ ਟੁਕੜੀ ਨੇ ਉੱਥੇ ਆਰਾਮ ਕਰਨਾ, ਪਰ ਉਹ ਸਿੱਖ ਤਾਂ ਉਹਨਾਂ ਨੂੰ ਆਰਾਮ ਦਾ ਪਤਾ ਹੀ ਨਹੀਂ, ਉਹ ਰਾਤ ਨੂੰ ਵੀ ਘੋੜਿਆਂ 'ਤੇ ਤੁਰੇ ਫਿਰਦੇ ਔਰ ਉਹਨਾਂ ਦੇ ਉਹੀ ਬਿਸਤਰੇ ਹਨ, ਉਹੀ ਘਰ ਹੈ। ਸੋ ਉਹਨਾਂ ਨਾਲ ਸਾਡੀ ਫੌਜ ਉਹਨਾਂ ਦੇ ਮੁਕਾਬਲੇ 'ਚ ਕੁਛ ਨਹੀਂ। ਹੁਣ ਇਹ ਸਲਾਹ ਹੁੰਦੀ ਕਿ ਉਹਨਾਂ 'ਤੇ ਸਾਰੀਆਂ ਬੰਦਿਸ਼ਾਂ ਉਠਾ ਲਈਆਂ ਜਾਣ, ਦੂਸਰਾ ਉਹਨਾਂ ਨੂੰ ਖੁਸ਼ ਕਰਨ ਲਈ ਨਵਾਬੀ ਦੀ ਪਦਵੀ ਦਿੱਤੀ ਜਾਵੇ, ਨਵਾਬ ਜਿਸ ਦਾ ਮਤਲਬ ਕਿ ਪੰਜਾਬ ਦੇ ਰਾਜ ਵਿੱਚ ਤੁਹਾਨੂੰ ਅਸੀਂ ਨਵਾਬ ਮੰਨਦੇ ਹਾਂ, ਉਸ ਦਾ ਮਤਲਬ ਕਿ ਗਵਰਨਰ ਨੂੰ ਵੀ ਨਵਾਬ ਕਿਹਾ ਜਾਂਦਾ ਸੀ, ਵੀ ਤੁਸੀਂ ਵੀ ਨਵਾਬ ਹੀ ਹੋ। ਔਰ ਉਹਨਾਂ ਨੂੰ ਬਹੁਤ ਕੀਮਤੀ ਖਿਲਤ ਜੋ ਨਵਾਬ ਪਹਿਨਦੇ ਸਨ ਉਹ ਭੇਜੀ ਜਾਵੇ ਔਰ ਜਗੀਰ ਦਿੱਤੀ ਜਾਵੇ, ਜਿਸ ਨਾਲ ਉਹ ਮਹਿਸੂਸ ਕਰਨ ਕਿ ਉਹ ਰਾਜੇ ਹਨ। ਜ਼ਕਰੀਆ ਖਾਨ ਨੇ ਸ਼ਾਹ ਮੁਹੰਮਦ ਨੂੰ ਕਿਹਾ ਕਿ ਇਹ ਸਭ ਕੁਛ ਠੀਕ ਹੈ, ਇੱਕੋ ਇੱਕ ਰਾਹ ਬਾਕੀ ਰਹਿੰਦਾ ਹੈ, ਪਰ ਜੇ ਫਿਰ ਵੀ ਉਹ ਨਾ ਮੰਨਣ, ਕਿਉਂਕਿ ਉਹ ਕਿਸੇ ਦੀ ਨਹੀਂ ਮੰਨਦੇ, ਅਤੇ ਜੇ ਫਿਰ ਵੀ ਨਾ ਮੰਨਣ ਤਾਂ ਫਿਰ ਕੀ ਕੀਤਾ ਜਾਵੇ। ਫਿਰ ਇਹ ਸਲਾਹ ਹੋਈ ਕਿ ਉਹਨਾਂ ਨੂੰ ਗੁਰੂ ਘਰਾਂ ਦੀ ਸੇਵਾ ਅਤੇ ਗੁਰੂ ਘਰ ਉਹਨਾਂ ਲਈ ਖੋਲ੍ਹ ਦਿੱਤੇ ਜਾਣ ਜਿਹੜੇ ਉਹਨਾਂ ਨੂੰ ਬਹੁਤ ਪਿਆਰੇ ਹਨ। ਜਦੋਂ ਉਹਨਾਂ ਨੂੰ ਇਹ ਖੁੱਲ੍ਹ ਮਿਲ ਗਈ ਤਾਂ ਇਹ ਖੁੱਲ੍ਹ ਦੇ ਲਾਲਚ ਵਿੱਚ ਉਹ ਇਹ ਪ੍ਰਵਾਨ ਕਰ ਲੈਣਗੇ। ਹੁਣ ਜ਼ਕਰੀਆ ਖਾਨ ਇਹ ਸਭ ਕੁਛ ਸਲਾਹ ਲੈ ਕੇ ਪੰਜਾਬ ਆਉਂਦਾ ਹੈ ਔਰ ਪੰਜਾਬ ਵਿੱਚੋਂ ਕਿਸ ਤਰ੍ਹਾਂ ਕਿਹਨੂੰ ਭੇਜਿਆ ਜਾਂਦਾ ਹੈ ਸਿੱਖਾਂ ਨੂੰ ਮਿਲਣ ਲਈ, ਔਰ ਸਿੱਖਾਂ ਦਾ ਇਕੱਠ ਹੁੰਦਾ ਹੈ, ਸਿੱਖਾਂ ਦਾ ਰਿਐਕਸ਼ਨ ਕੀ ਹੁੰਦਾ ਹੈ ਇਸ ਔਫਰ ਨੂੰ, ਅਤੇ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਜੀ। ਹੁਣ ਜਦੋਂ ਸਿੰਘਾਂ ਨੇ ਲਾਹੌਰ ਸਰਕਾਰ ਨੂੰ ਮਜਬੂਰ ਕਰ ਦਿੱਤਾ ਹੈ ਚੁੱਕਣ ਲਈ, ਕਿਉਂਕਿ ਖਜ਼ਾਨੇ ਵਿੱਚ ਕੋਈ ਪੈਸਾ ਨਹੀਂ ਜਾ ਰਿਹਾ, ਜ਼ਕਰੀਆ ਖਾਨ ਦਿੱਲੀ ਜਾਂਦਾ ਹੈ। ਉਸ ਵੇਲੇ ਦਿੱਲੀ ਦੇ ਤਖ਼ਤ 'ਤੇ ਔਰੰਗਜ਼ੇਬ ਦਾ ਪੁੱਤਰ ਔਰ ਸ਼ਾਹਜਹਾਨ ਦਾ ਪੁੱਤਰ ਸ਼ਾਹ ਮੁਹੰਮਦ ਰਾਜਾ ਸੀ। ਇਹ ਸਲਾਹ ਬਣਦੀ ਕਿ ਸਿੱਖਾਂ ਨਾਲ ਸੁਲਾਹ ਕੀਤੀ ਜਾਵੇ, ਅਤੇ ਜਾਣਦੇ ਹਨ ਕਿ ਉਹਨਾਂ ਨਾਲ ਇੰਨੀਆਂ ਵਧੀਕੀਆਂ ਕੀਤੀਆਂ, ਸੋ ਉਹ ਜਲਦੀ ਨਾਲ ਸੁਲਾਹ ਨਹੀਂ ਕਰਨਗੇ। ਇਸ ਲਈ ਸਕੀਮ ਬਣਾਈ ਗਈ ਕਿ ਉਹਨਾਂ ਨੂੰ ਖਾਲਸੇ ਨੂੰ ਨਵਾਬੀ ਦਾ ਖਿਤਾਬ ਦਿੱਤਾ ਜਾਵੇ, ਜ਼ਗੀਰ ਦਿੱਤੀ ਜਾਵੇ। ਜ਼ਗੀਰ ਦਾ ਮਤਲਬ ਹੁੰਦਾ ਕਿ ਪਿੰਡਾਂ ਵਿੱਚ ਜੋ ਕਿਸਾਨ ਹੁੰਦੇ ਉਹ ਮਾਮਲਾ ਦਿੰਦੇ, ਅਤੇ ਇੱਕ ਪਿੰਡ ਵਿੱਚੋਂ ਜਿੰਨਾ ਮਾਮਲਾ ਇਕੱਠਾ ਹੁੰਦਾ, ਸੋ ਇਸ ਤਰ੍ਹਾਂ 1,00,000 ਰੁਪਏ ਦੀ ਜ਼ਗੀਰ ਖਾਲਸੇ ਨੂੰ ਦੇਣ ਦਾ ਫੈਸਲਾ ਹੋਇਆ। ਸੋ ਉਹਨੇ ਪਿੰਡ ਖਾਲਸੇ ਦੇ ਨਾਂ ਲਵਾਏ ਗਏ ਜਿਨ੍ਹਾਂ ਪਿੰਡਾਂ ਦੇ ਮਾਮਲੇ ਦਾ ਟੋਟਲ 1,00,000 ਰੁਪਏ ਬਣਦਾ ਸੀ। ਉਹਨਾਂ ਦਿਨਾਂ ਵਿੱਚ 1,00,000 ਰੁਪਇਆ ਅੱਜ ਦੇ $1,000,000 ਦੇ ਬਰਾਬਰ। ਨਵਾਬੀ ਦਾ ਖਿਤਾਬ ਦਿੱਤਾ ਜਾਵੇ, ਜਗੀਰ ਦਿੱਤੀ ਜਾਵੇ ਔਰ ਨਵਾਬੀ ਖਿਲਤ ਦਿੱਤੀ। ਖਿਲਤ ਆਖਦੇ ਬਾਦਸ਼ਾਹਾਂ ਨੂੰ ਜੋ ਬਾਦਸ਼ਾਹੀ ਬਾਣਾ, ਬਾਦਸ਼ਾਹੀ ਪਹਿਰਾਵਾ, ਔਰ ਨਾਲ ਜੋ ਕਿ ਉਸ ਵੇਲੇ ਸਿਰਫ ਬਹੁਤ ਥੋੜ੍ਹੇ ਗੁਰੂ ਘਰ ਸਨ, ਉਹ ਵੀ ਛੋਟੇ ਛੋਟੇ ਬਣੇ, ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਹਰਿਮੰਦਰ ਸਾਹਿਬ, ਕਿਉਂਕਿ ਬਾਹਰ ਅਜੇ ਪਰਿਕਰਮਾ ਔਰ ਪਰਿਕਰਮਾ ਦੇ ਬਾਹਰ ਬਿਲਡਿੰਗਾਂ ਨਹੀਂ ਸੀ ਬਣੀਆਂ ਉਦੋਂ ਵਿੱਚ, ਸੁਲਤਾਨਪੁਰ ਸਾਹਿਬ, ਨਨਕਾਣਾ ਸਾਹਿਬ, ਇਸ ਤਰ੍ਹਾਂ ਅਤੇ ਸਾਰੇ ਅਸਥਾਨਾਂ 'ਤੇ ਮੁਗਲਾਂ ਨੇ ਫੌਜ ਦਾ ਪਹਿਰਾ ਸੀ ਕਿ ਕੋਈ ਸਿੱਖ ਇਹਨਾਂ ਸਥਾਨਾਂ 'ਤੇ ਆ ਨਹੀਂ ਸਕਦਾ। ਅਤੇ ਨਾਲ ਇਹ ਫੈਸਲਾ ਹੋਇਆ ਕਿ ਸਿੱਖਾਂ ਨੂੰ ਗੁਰੂ ਘਰਾਂ ਦੀ ਸੇਵਾ ਸੰਭਾਲ ਦਿੱਤੀ ਜਾਵੇ ਅਤੇ ਇਹ ਉਹ ਮੋੜ ਨਹੀਂ ਸਕਣਗੇ। ਹੁਣ ਜ਼ਕਰੀਆ ਖਾਨ ਲਾਹੌਰ ਆ ਜਾਂਦਾ ਹੈ ਔਰ ਲੱਭਦਾ ਹੈ ਕਿ ਕਿਸ ਆਦਮੀ ਨੂੰ ਵਿਚੋਲਾ ਬਣਾਇਆ ਜਾਵੇ। ਲਾਹੌਰ ਅਤੇ ਮੁਲਤਾਨ, ਲਾਹੌਰ ਤੋਂ ਮੁਲਤਾਨ ਨੂੰ ਜੋ ਸੜਕ ਜਾਂਦੀ ਹੈ, ਜੋ ਮੈਪ ਸਾਰਾ ਬਣਾਇਆ ਸਿੱਖ ਰਾਜ ਦਾ, ਉਹ ਆਪਾਂ ਇੱਥੇ ਸਾਰੇ ਲਾਵਾਂਗੇ ਅਤੇ ਫਿਰ ਰੋਜ਼ ਜੋ ਵੀ ਘਟਨਾ ਆਪਾਂ ਡਿਸਕਸ ਕਰਿਆ ਕਰਨੀ ਉਸ ਮੈਪ ਦੇ ਉੱਤੇ ਪਹਿਲਾਂ ਹੀ ਹਾਈਲਾਈਟ ਹੋਇਆ ਕਰੂ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੂ ਕਿੱਥੇ ਕੀ ਹੋ ਰਿਹਾ ਹੈ। ਲਾਹੌਰ ਤੋਂ ਮੁਲਤਾਨ ਨੂੰ ਜਾਂਦੀ ਸੜਕ ਲਾਹੌਰ ਜ਼ਿਲ੍ਹੇ ਚੂਨੀਆ ਤਹਿਸੀਲ ਵਿੱਚ ਜੰਬਰ ਨਾਮ ਦਾ ਪਿੰਡ ਹੈ। ਜੰਬਰ ਪਿੰਡ ਵਿੱਚ ਪੰਜਵੇਂ ਪਾਤਸ਼ਾਹ ਜੀ ਹੋਰਾਂ ਨੇ ਵੀ ਚਰਨ ਪਾਏ ਸੀ ਔਰ ਇੱਥੋਂ ਦੇ ਕੁਛ ਪ੍ਰਾਣੀਆਂ ਨੂੰ ਚਰਨ ਪੌਲ ਬਖਸ਼ ਕੇ ਸਿੱਖ ਬਣਾਇਆ ਸੀ। ਇਸ ਪਿੰਡ ਵਿੱਚ ਇੱਕ ਜ਼ਿਮੀਂਦਾਰ ਸੰਧੂ ਪਰਿਵਾਰ ਹੈ। ਉਹ ਕਾਫੀ ਪੜ੍ਹਿਆ ਲਿਖਿਆ ਹੈ, ਅਰਬੀ ਫਾਰਸੀ ਜਾਣਦਾ ਹੈ ਔਰ ਇਹ ਸਰਕਾਰ ਕੋਲੋਂ ਸਰਕਾਰੀ ਜ਼ਮੀਨਾਂ ਠੇਕੇ 'ਤੇ ਲੈ ਕੇ ਵਾਹੁੰਦਾ ਹੈ। ਇਹਨਾਂ ਦੇ ਲੜਕੇ ਦਾ ਨਾਂ ਸ਼ੁਬੇਗ ਸਿੰਘ ਹੈ। ਉਸਨੂੰ ਵੀ ਬਹੁਤ ਉੱਚੀ ਤਾਲੀਮ ਪੜ੍ਹਾਈ ਕਰਵਾਈ ਗਈ ਔਰ ਉਹ ਵੀ ਆਪਣੇ ਬਜ਼ੁਰਗਾਂ ਵਾਂਗ ਸਰਕਾਰ ਤੋਂ ਜ਼ਮੀਨ ਠੇਕੇ 'ਤੇ ਲੈ ਕੇ ਵਾਹੁੰਦਾ ਸੀ ਔਰ ਬਹੁਤ ਸਿਆਣਾ ਆਦਮੀ ਸੀ। ਸਰਕਾਰੀ ਦਰਬਾਰੇ ਉਸਦੀ ਬਹੁਤ ਇੱਜ਼ਤ ਸੀ। ਇਸ ਪਰਿਵਾਰ ਨੇ ਪੰਜਵੇਂ ਪਾਤਸ਼ਾਹ ਜੀ ਹੋਰਾਂ ਪਾਸੋਂ ਚਰਨ ਪੌਲ ਲੈ ਕੇ ਸਿੱਖੀ ਧਾਰਨ ਕੀਤੀ ਸੀ। ਜ਼ਕਰੀਆ ਖਾਨ ਸ਼ੁਬੇਗ ਸਿੰਘ ਨੂੰ ਬੁਲਾਉਂਦਾ ਹੈ ਔਰ ਉਸ ਨੂੰ ਸਮਝਾਉਂਦਾ ਹੈ ਕਿ ਅਸੀਂ ਸਿੱਖਾਂ ਨਾਲ ਸੁਲਾਹ ਕਰਨੀ ਚਾਹੁੰਦੇ ਹਾਂ ਅਤੇ ਉਹਨਾਂ ਨੂੰ ਬਹੁਤ ਅਦਬ ਸਤਿਕਾਰ ਨਾਲ ਅਸੀਂ ਚਾਹੁੰਦੇ ਹਾਂ ਕਿ ਉਹ ਰਹਿਣ। ਜੋ ਖਾਲਸਾ ਜੰਗਲਾਂ ਵਿੱਚ ਗਿਆ ਹੋਇਆ ਹੈ ਰਾਜਸਥਾਨ ਵਿੱਚ, ਉਹ ਸਾਰੇ ਵਾਪਸ ਆਪੋ ਆਪਣੀ ਘਰੀ ਆ ਜਾਣ ਔਰ ਖਾਲਸੇ ਨੂੰ 1 ਲੱਖ ਰੁਪਏ ਦੀ ਜ਼ਗੀਰ ਦਿੱਤੀ ਜਾਏਗੀ, ਨਵਾਬੀ ਦਾ ਖਿਤਾਬ ਔਰ ਨਵਾਬੀ ਦੀ ਪੋਸ਼ਾਕ ਔਰ ਗੁਰੂ ਘਰਾਂ ਦੀ ਸੇਵਾ ਸੰਭਾਲ। ਅਤੇ ਸ਼ੁਬੇਗ ਸਿੰਘ ਨੂੰ ਜ਼ਕਰੀਆ ਖਾਨ ਨੇ ਚੰਗੀ ਤਰ੍ਹਾਂ ਸਮਝਾਇਆ ਕਿ ਜੇ ਇਹ ਚੀਜ਼ਾਂ ਉਹ ਨਾ ਲੈਣ ਤਾਂ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਸਮਝਾਉਣਾ ਕਿ ਗੁਰੂ ਧਾਮਾਂ ਦੀ ਤੁਸੀਂ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਦੇ ਹੋ, ਉੱਥੇ ਇਕੱਠੇ ਹੋ ਸਕਦੇ ਹੋ। ਸਾਡਾ ਕੋਈ ਗੁਰੂ ਘਰਾਂ ਵਿੱਚ ਦਖਲ ਨਹੀਂ ਹੋਏਗਾ। ਔਰ ਨਾਲ ਉਸਨੇ ਸ਼ੁਬੇਗ ਸਿੰਘ ਨੂੰ ਚਿੱਠੀ ਲਿਖ ਕੇ ਦਿੱਤੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਮੈਂ ਕਸਮ ਖਾ ਕੇ ਇਹ ਤੁਹਾਡੇ ਨਾਲ ਵਾਅਦਾ ਕਰਦਾ ਹਾਂ। ਔਰ ਸਾਰੇ ਐਲਾਨ ਕੀਤਾ, ਵਿਸਾਖੀ 1734 ਦੀ ਗੱਲ ਹੈ, 1734 ਦੀ ਵਿਸਾਖੀ ਆਉਣ ਵਾਲੀ ਸੀ। ਸਾਰੇ ਐਲਾਨ ਕਰ ਦਿੱਤਾ ਗਿਆ ਕਿ ਸਿੱਖ ਆਪਣੀ ਘਰ ਹੀ ਆ ਸਕਦੇ ਹਨ। ਸੋ ਸਾਰਾ ਖਾਲਸਾ ਜੋ ਪਰਿਵਾਰ ਜੰਗਲਾਂ ਵਿੱਚ ਕਾਨੂੰਨ ਦੀ ਸ਼ੰਭ ਰਾਜਸਥਾਨ ਵਿੱਚ ਗਏ ਹੋਏ ਸਨ ਉਹ ਵਾਪਸ ਆ ਗਏ। ਵਿਸਾਖੀ ਅੰਮ੍ਰਿਤਸਰ ਸਾਹਿਬ ਵਿੱਚ ਬਹੁਤ ਭਰੀ, ਬਹੁਤ ਭਾਰਾ ਇਕੱਠ ਹੋਇਆ। ਪਹਿਲੀ ਵਾਰ ਇਹ ਬਹੁਤ ਸਾਲਾਂ ਬਾਅਦ ਮੁਗਲਾਂ ਨੇ ਅੰਮ੍ਰਿਤਸਰ ਵਿੱਚ ਇਕੱਠ ਹੋਣ ਦਿੱਤਾ ਸੀ। ਉਸ ਦਿਨ ਜ਼ਕਰੀਆ ਖਾਨ ਨੇ ਸ਼ੁਬੇਗ ਸਿੰਘ ਨੂੰ ਸਮਝਾਇਆ ਕਿ ਤੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਜਾਣਾ ਹੈ ਅਤੇ ਸਾਡਾ ਵਕੀਲ ਬਣ ਕੇ ਜਾਣਾ ਹੈ, ਤੂੰ ਸਾਰਾ ਸਮਝਾਉਣਾ ਹੈ। ਸ਼ੁਬੇਗ ਸਿੰਘ ਖਾਲਸੇ ਦੀ ਕਚਹਿਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਅਕਾਲ ਤਖ਼ਤ ਦੀ ਸਰਪ੍ਰਸਤੀ ਵਿੱਚ ਜੋ ਕਚਹਿਰੀ ਲੱਗੀ ਉਸਨੇ ਖਾਲਸੇ ਨੂੰ ਦੱਸਿਆ ਕਿ ਮੈਂ ਜ਼ਕਰੀਆ ਖਾਨ ਦਾ ਸੁਨੇਹਾ ਲੈ ਕੇ ਆਇਆ ਹਾਂ। ਉਸਦੀ ਪੇਸ਼ਕਸ਼ ਸਿੱਖਾਂ ਨੇ ਕਿਹਾ ਕਿ ਉਹ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਤਨਖਾਹੀ ਇਕਰਾਰ ਦਿੱਤਾ ਜਾਂਦਾ ਹੈ ਕਿ ਤੁਸੀਂ ਸਿੱਖਾਂ ਦੇ ਦੁਸ਼ਮਣਾਂ ਨਾਲ ਉਹਨਾਂ ਦੇ ਨਾਲ ਰਲ ਕੇ ਅਤੇ ਉਹਨਾਂ ਦੇ ਨਾਲ ਰਲੇ ਰਹੇ, ਭਾਵੇਂ ਸ਼ਬੇਗ ਸਿੰਘ ਉਹਨਾਂ ਦਾ ਕੋਈ ਹੱਥ ਨਹੀਂ ਸੀ ਇਸ ਕਰੜਾਈ ਵਿੱਚ, ਪਰ ਫਿਰ ਵੀ ਕਿਉਂਕਿ ਉਹ ਗੌਰਮੈਂਟ ਦੇ ਲਾਗੇ ਸਨ, ਸਿੱਖਾਂ ਨੇ ਕਿਹਾ ਕਿ ਤੁਸੀਂ ਤਨਖਾਹੀ ਇਕਰਾਰ ਦਿੱਤਾ ਜਾਂਦਾ ਹੈ ਤੁਹਾਨੂੰ। ਉਸਨੂੰ ਤਨਖਾਹ ਲਾਈ ਗਈ ਜੋ ਉਸਨੇ ਖਿੜੇ ਮੱਥੇ ਪ੍ਰਵਾਨ ਕੀਤੀ ਕਿ ਮੇਰੇ ਕੋਲੋਂ ਗਲਤੀ ਹੋਈ। ਉਸ ਤੋਂ ਬਾਅਦ ਸ਼ੁਬੇਗ ਸਿੰਘ ਨੂੰ ਇਕੱਠ ਵਿੱਚ ਬੁਲਾਇਆ ਗਿਆ। ਸ਼ੁਬੇਗ ਸਿੰਘ ਨੇ ਜ਼ਕਰੀਆ ਖਾਨ ਦੱਸਿਆ ਕਿ ਲਾਹੌਰ ਔਰ ਦਿੱਲੀ ਦਰਬਾਰ ਦੀਆਂ ਗੌਰਮੈਂਟਾਂ ਵੱਲੋਂ ਇਹ ਪੇਸ਼ਕਸ਼ ਹੈ ਖਾਲਸੇ ਨੂੰ। ਜੋ ਪਹਿਲਾ ਰਿਐਕਸ਼ਨ ਸੀ ਖਾਲਸੇ ਦਾ ਕਿ ਸਾਨੂੰ ਕਿਸੇ ਦੀ ਦਿੱਤੀ ਨਵਾਬੀ ਨਹੀਂ ਚਾਹੀਦੀ ਸਾਨੂੰ ਪਾਤਸ਼ਾਹ ਨੇ, ਉਹਨਾਂ ਦਾ ਬਚਨ ਹੈ ਕਿ ਸਿੱਖਣ ਕੋ ਪਾਤਸ਼ਾਹੀ ਸਤਿਗੁਰ ਸੱਚੇ ਦੀ, ਸਾਨੂੰ ਤਾਂ ਪਾਤਸ਼ਾਹੀ ਸਤਿਗੁਰਾਂ ਨੇ ਬਖਸ਼ੀ, ਅਸੀਂ ਇਹਨਾਂ ਦੀਆਂ ਨਵਾਬੀਆਂ ਨਹੀਂ ਲੈਣੀਆਂ। ਪਰ ਸ਼ੁਬੇਗ ਸਿੰਘ ਨੇ ਦੀਵਾਨ ਦਰਬਾਰਾ ਸਿੰਘ ਵੀ ਇਸੇ ਹੱਕ ਵਿੱਚ ਕਿ ਇਹ ਨਹੀਂ ਪ੍ਰਵਾਨ ਕਰਨਾ ਚਾਹੀਦਾ। ਸ਼ੁਬੇਗ ਸਿੰਘ ਨੇ ਸਮਝਾਇਆ ਕਿ ਹੁਣ ਸਾਰਾ ਜ਼ੋਰ ਖਾਲਸੇ ਦਾ ਮੁਗਲਾਂ ਦੇ ਨਾਲ ਲੜਾਈ 'ਤੇ ਲੱਗ ਰਿਹਾ ਹੈ, ਨੁਕਸਾਨ ਹੋ ਰਿਹਾ ਹੈ, ਅਤੇ ਜੇ ਉਹ ਪੇਸ਼ਕਸ਼ ਕਰਦੇ ਹਨ ਤਾਂ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ। ਸਿੱਖ ਵੀ ਜਿਹੜੇ ਬਹੁਤ ਸਿਆਣੇ ਸਨ ਦੂਰਦਰਸ਼ੀ, ਉਹਨਾਂ ਦੀ ਵੀ ਇਹ ਸਲਾਹ ਸੀ ਕਿ ਨਵਾਬੀ ਅਸੀਂ ਕਿਸੇ ਕੋਲੋਂ ਮੰਗੀ ਨਹੀਂ, ਅਤੇ ਜੇ ਉਹ ਡਰ ਕੇ ਜਾਂ ਚੁੱਕ ਕੇ ਸਾਨੂੰ ਨਵਾਬੀ ਦਿੰਦੇ ਹਨ ਤਾਂ ਲੈ ਲੈਣੀ ਚਾਹੀਦੀ ਹੈ, ਅਸੀਂ ਮੰਗੀ ਨਹੀਂ ਹੈ, ਉਹ ਚੁੱਕ ਕੇ ਦੇ ਰਹੇ ਹਨ। ਅਤੇ ਦੂਸਰੀ ਗੱਲ ਕਿ ਆਪਾਂ ਇਹ ਸ਼ਾਂਤੀ ਦਾ ਜੋ ਉਹ ਹੱਥ ਵਧਾ ਰਹੇ ਹਨ, ਆਪਾਂ ਇਸ ਸਮੇਂ ਵਿੱਚ ਖਾਲਸੇ ਨੂੰ ਮਜ਼ਬੂਤ ਕਰੀਏ। ਇਹ ਸਾਰੇ ਜਾਣਦੇ ਹਨ ਕਿ ਮੁਗਲਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਸੋ ਖਾਲਸੇ ਨੂੰ ਮਜ਼ਬੂਤ ਕਰੀਏ। ਔਰ ਜਦੋਂ ਹੀ ਉਹਨਾਂ ਦੀਆਂ ਨਜ਼ਰਾਂ ਫਿਰਨ, ਖਾਲਸਾ ਬਹੁਤ ਤਕੜਾ ਹੋਵੇ ਉਦੋਂ ਤੱਕ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਆਪਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਔਰ ਸੇਵਾ ਸੰਭਾਲ ਦਾ ਉਹ ਪੇਸ਼ਕਸ਼ ਕਰ ਰਹੇ ਹਨ, ਇਹ ਸਭ ਤੋਂ ਵੱਡੀ ਗੱਲ ਹੈ। ਨਵਾਬੀ ਨੂਬੀ ਨੂੰ ਤਾਂ ਅਸੀਂ ਕੁਛ ਨਹੀਂ ਸਮਝਦੇ, ਪਰ ਜੋ ਗੁਰੂ ਧਾਮਾਂ ਦੇ ਦਰਸ਼ਨਾਂ ਤੋਂ, ਉਹਨਾਂ ਦੀ ਸੇਵਾ ਤੋਂ ਉੱਥੇ ਕੋਈ ਸਤਿਕਾਰ ਨਹੀਂ ਹੋ ਰਿਹਾ, ਮੁਗਲ ਫਿਰਦੇ ਹਨ, ਅਤੇ ਇਹ ਜ਼ਰੂਰ ਆਪਾਂ ਨੂੰ ਪੇਸ਼ਕਸ਼ ਐਕਸੈਪਟ ਪ੍ਰਵਾਨ ਕਰਨੀ ਚਾਹੀਦੀ ਹੈ। ਫਿਰ ਸਿੱਖਾਂ ਨੇ ਸ਼ੁਬੇਗ ਸਿੰਘ ਨੂੰ ਪੁੱਛਿਆ ਕਿ ਇਹ ਸਰਕਾਰ ਦੀ ਚਾਲ ਹੋ ਸਕਦੀ ਹੈ ਕਿ ਅਸੀਂ ਸਾਰੇ ਘਰਾਂ ਨੂੰ ਆ ਜਾਈਏ ਅਤੇ ਉਹ ਫਿਰ ਸਾਨੂੰ ਘਰਾਂ ਤੋਂ ਫੜ ਕੇ ਅਤੇ ਕਤਲ ਕਰਦੇ ਹਨ। ਉਸਨੇ ਜ਼ਕਰੀਆ ਖਾਨ ਦੀ ਲਿਖੀ ਹੋਈ ਚਿੱਠੀ ਦਿਖਾਈ ਜਿਸ ਵਿੱਚ ਲਿਖਿਆ ਸੀ ਕਿ ਮੈਂ ਕੁਰਾਨ ਦੀ ਕਸਮ ਖਾ ਕੇ। ਲੰਮੀ ਵਿਚਾਰ ਤੋਂ ਬਾਅਦ ਸਿੱਖਾਂ ਨੂੰ ਜਿਹੜਾ ਸਭ ਤੋਂ ਜਿਹੜੀ ਗੱਲ ਮੋਹਦੀ ਸੀ, ਅਟਰੈਕਟਿਵ ਸੀ, ਕਿ ਗੁਰੂ ਧਾਮਾਂ ਦੇ ਦਰਸ਼ਨ ਅਤੇ ਉਹਨਾਂ ਦੀ ਸੇਵਾ, ਸੋ ਉਹਨਾਂ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਆਫਰ ਪ੍ਰਵਾਨ ਕਰ ਲਈ। ਹੁਣ ਇਹ ਨਵਾਬੀ ਖਾਲਸੇ ਨੂੰ ਮਿਲੀ ਹੈ ਅਤੇ ਇੱਕ ਪ੍ਰਤੀਨਿਧ ਹੁਣ ਚੁਣਨਾ ਹੈ ਖਾਲਸੇ ਦਾ, ਜਿਹੜਾ ਇਹ ਨਵਾਬੀ ਦਾ ਪਹਿਰਾਵਾ ਪਹਿਨੇਗਾ ਜੋ ਉਹਨਾਂ ਨੇ ਭੇਜਿਆ ਹੈ। ਜ਼ਗੀਰ ਵੀ ਉਸ ਆਦਮੀ ਦੇ ਨਾਲ ਲੱਗੇਗੀ। ਇਹ ਹੁਣ ਕਿਸ ਤਰ੍ਹਾਂ ਹੁੰਦਾ ਹੈ ਆਪਾਂ ਕੱਲ੍ਹ ਨੂੰ ਵਿਚਾਰਾਂਗੇ।